ਐਉਂ ਦਾਤਾ ਜੀ ਜਾਤਾਂ ਦੀਆਂ ਪਾਲਾਂ ਢਾ ਰਹੇ ਸਨ ਤੇ ਸਾਰਿਆਂ ਨੂੰ ਵਾਹਿਗੁਰੂ ਦੀ ਗੋਦ ਚ ਪਾ ਰਹੇ ਸਨ। ਜਾਤ ਕਾ ਗਰਭ ਨਾ ਕਰਿਓ ਕੋਈ ਦੇ ਪਵਿੱਤਰ ਵਾਕ ਨੂੰ ਅਮਲੀ ਤੌਰ ਤੇ ਵਰਤ ਕੇ ਦਿਖਾ ਰਹੇ ਸਨ। ਅੱਜ ਜੋ ਸਿੱਖੀ ਵਿੱਚ ਸਾਰੀਆਂ ਜਾਤਾਂ ਸਨਮਾਨਿਤ ਹਨ ਤੇ ਹੁਣ ਜਾਗਰਤ ਆ ਰਹੀ ਹੈ ਕਿ ਹਿੰਦੂ ਆਪ ਅਛੂਤਾਂ ਨੂੰ ਰਲਾਉਣ ਵਿੱਚ ਲੱਗੇ ਹੋਏ ਹਨ। ਇਹ ਮੁਵਜ਼ਾ ਤਕਰੀਬਨ 250 ਸਾਲ ਹੋਏ ਤਾਂ ਦਾਨਿਆਂ ਦੇ ਸਰਮੌਰ ਗੁਰੂ ਜੀ ਨੇ ਕਰਕੇ ਦਿਖਾਇਆ ਸੀ। ਕਾਸ਼ ਹਿੰਦੂ ਉਦੋਂ ਸਮਝਦੇ ਤੇ ਮਾਲਕ ਦੀ ਆਵਾਜ਼ ਸੁਣਦੇ ਤੇ ਇਹ ਜੋ ਸਦੀਆਂ ਦਾ ਫਾਸਲਾ ਪਿਆ ਕਈ ਸਮਾਂ ਪਹਿਲਾਂ ਸੁਤੰਤਰ ਤੇ ਸੁਖੀ ਹੋ ਗਏ ਹੁੰਦੇ। ਉਹ ਪਿਆਲਾ ਜੋ ਗੁਰੂ ਨੇ ਅਮੁੱਲ ਦਿੱਤਾ ਸੀ ਵੇਲੇ ਸਿਰ ਨਾ ਲਿੱਤਾ, ਅੱਜ ਦੁੱਖੜੇ ਮੁੱਲ ਵਜੋਂ ਭਰ ਕੇ ਹੁਣ ਆਪ ਉਸੇ ਰਾਹ ਪੈ ਰਹੇ ਹਨ। ਕਲਗੀਆਂ ਵਾਲੇ ਦੀ ਕਰਾਮਾਤ ਵੇਖੋ, ਉਹਨਾਂ ਦੇ ਬਚਨਾਂ ਦੀ ਸੱਤਿਆ ਵੇਖੋ। ਪੰਥ ਵਿੱਚ ਦੋ ਵੀਰ ਬਹਾਦਰ ਜੱਸਾ ਸਿੰਘ ਨਾਮ ਦੇ ਹੋਏ ਹਨ। ਇੱਕ ਇਸ ਗੁਰੂ ਦੇ ਲਾਲ ਵਾਲੀ ਜਾਤ ਵਿੱਚੋਂ ਸਿੰਘ ਸੱਜੇ ਤੇ ਦੂਸਰੇ ਕਾਰੀਗਰ ਜਾਤ ਵਿੱਚੋਂ। ਦੂਸਰਿਆਂ ਦਾ ਨਾਮ ਰਾਮਗੜੀਏ ਪਿਆ ਜੋ ਖਾਲਸੇ ਦੇ ਪਹਿਲੇ ਕਿਲੇ ਰਾਮਗੜ੍ਹ ਦੇ ਕਿਸੇ ਸੰਬੰਧ ਤੋਂ ਵੱਜਿਆ ਤੇ ਆਪ ਰਾਮਗੜੀਆ ਮਿਸਲ ਦੇ ਸਨਮਾਨਯੋਗ ਬਾਨੀ ਹੋਏ। ਪਹਿਲੇ ਜੱਸਾ ਸਿੰਘ ਜੀ ਆਪਣੇ ਪਿੰਡ ਦੇ ਨਾਂ ਤੋਂ ਆਲੂ ਵਾਲੀਏ ਕਹਾਏ। ਇਹ ਸਰਦਾਰ ਬਾਬੇ ਬੰਦੇ ਤੋਂ ਕੁਛ ਚਿਰ ਮਗਰੋਂ ਦੁੱਖਾਂ ਦੇ ਸਮੇਂ ਤੇ ਪਿਛਲੇ ਦਿਨਾਂ ਵਿੱਚ ਕਰੜੇ ਕਸ਼ਟਾਂ ਵਿੱਚੋਂ ਪੰਥ ਸੇਵਾ ਦੇ ਸਮੇਂ ਹੋਏ ਹਨ। ਬਾਬੇ ਬੰਦੇ ਤੋਂ ਬਾਅਦ ਸਿੱਖਾਂ ਦਾ ਪਹਿਲਾ ਕਾਮਯਾਬ ਜਥੇਦਾਰ ਆਪ ਨੂੰ ਸਮਝਿਆ ਜਾਂਦਾ ਹੈ। ਆਲੂ ਵਾਲੀ ਮਿਸਲ ਦੇ ਕਪੂਰਥਲੇ ਘਰਾਣੇ ਦੇ ਵੱਡੇ ਆਪ ਹੀ ਸਨ। ਆਪ ਦੇ ਆਤਮਕ ਪ੍ਰਭਾਵ ਦਾ ਪੰਥ ਵਿੱਚ ਉਹ ਸਨਮਾਨ ਸੀ ਕਿ ਵੱਡੇ ਵੱਡੇ ਸਿੰਘ ਆਪ ਤੋਂ ਅੰਮ੍ਰਿਤ ਛਕਣਾ ਫਖਰ ਸਮਝਦੇ ਸਨ। ਖੱਤਰੀ ਬ੍ਰਾਹਮਣ ਤੱਕ ਸਿੱਖੀ ਵਿੱਚ ਆਉਣ ਵਾਲੇ ਪ੍ਰੇਮੀ ਬਾਬਾ ਜੀ ਤੋਂ ਅੰਮ੍ਰਿਤ ਛਕਣ ਨੂੰ ਲੋਚਿਆ ਕਰਦੇ ਸਨ। ਇਹ ਹੈ ਜਾਰੀ ਕਰਾਮਾਤ ਗੁਰੂ ਕੇ ਲਾਲ ਦੇ ਵਰ ਦੇਣ ਵਾਲੇ ਦੀ ਕਿ ਕਲਾਲ ਗੁਰੂ ਦੇ ਲਾਲ ਜਿਸ ਦੇ ਨਿਵਾਜੇ ਗੁਰੂ ਕੇ ਲਾਲ ਦੋ ਹੋਰ ਜਾਤੀਆਂ ਨੇ ਅੰਮ੍ਰਿਤ ਛਕ ਕੇ ਖਾਲਸਾ ਪੰਥ ਧਾਰਨ ਕੀਤਾ। ਇਸੇ ਕਲਾ ਵਿੱਚੋਂ ਨੀਵੀਂ ਸਮਝੀ ਜਾਂਦੀ ਜਾਤੀ ਰੰਗਰੇਟਿਆਂ ਦੇ ਭਾਈ ਜੈਤਾ ਜੀ ਨੇ ਦਿੱਲੀ ਤੋਂ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਸ ਵੇਲੇ ਸੀਸ ਲਿਆ ਕੇ ਸਤਿਗੁਰਾਂ ਦੇ ਭੇਟ ਕੀਤਾ ਤਾਂ ਉਹਨਾਂ ਨੂੰ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦੀ ਬਖਸ਼ਿਸ਼ ਦੇ ਕੇ ਛਾਤੀ ਨਾਲ ਲਾਇਆ। ਇਸ ਤਰ੍ਹਾਂ ਮੇਰੇ ਪਾਤਸ਼ਾਹ ਜੀ ਨੇ ਸਮਤਲ ਸਾਰੀਆਂ ਉੱਚੀਆਂ ਨੀਵੀਆਂ ਜਾਤੀਆਂ ਨੂੰ ਖਾਲਸਾ ਧਰਮ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਖਾਲਸਾਈ ਇਸ ਸਮਾਵੇਗ ਦੇ ਵਿੱਚ ਪ੍ਰਵੇਸ਼ ਦਿੱਤਾ ਹੈ। ਇਤਿਹਾਸ ਘੋਖਿਆਂ ਪਤਾ ਲੱਗਦਾ ਹੈ ਇਹ ਜੋ ਅਜਮੇਰ ਚੰਦ ਕੈਲੂਰੀਏ ਰਾਜੇ ਤੇ ਹੋਰਾਂ ਨੇ ਗੁੱਜਾ ਮਤਾ ਪਕਾਇਆ ਕਿ ਭੰਗਾਣੀ ਯੁੱਧ ਵਿੱਚ ਹਾਰ ਖਾ ਕੇ ਅਸੀਂ ਗੁਰੂ ਦੀ ਤਾਕਤ ਵੇਖ ਚੁੱਕੇ ਹਾਂ। ਅਲਫ ਖਾਂ ਦੇ ਯੁੱਧ ਵਿੱਚ ਗੁਰੂ ਜੀ ਨੂੰ ਆਪਣੇ ਕੁਮਕ ਤੇ ਸਦਕੇ ਉਸ ਤੁਰਕ ਯੋਧੇ ਦੀ ਹਾਰ ਵਿੱਚ ਗੁਰੂ ਦੀ ਤਾਕਤ ਪਰਖ ਚੁੱਕੇ ਹਾਂ। ਸਾਹਮਣੇ ਹੋ ਕੇ ਲੜਨਾ ਖਤਰੇ ਵਾਲਾ ਹੈ ਤੇ ਗੁਰੂ ਕੀ ਤਾਕਤ ਨੂੰ ਵਾਧੇ ਜਾਣ ਦੇਣਾ ਵੀ ਠੀਕ ਨਹੀਂ ਹੈ। ਇਸ ਕਰਕੇ ਕੋਈ ਦਾਓ ਘਾਓ ਕਰਨਾ ਚਾਹੀਏ। ਉਹ ਦਾਓ ਘਾਓ ਇਸ ਪ੍ਰਕਾਰ ਦਾ ਸੀ ਕਿ ਆਪਣੇ ਪਿੰਡ ਦੀ ਰਖਵਾਲੀ ਲਈ ਕਿਤੇ ਕਿਤੇ ਕੁਝ ਸਿਪਾਹੀ ਛੋੜੇ ਹੋਏ ਸਨ। ਘਣੇ ਜੰਗਲ ਬਣਾਂ ਵਿੱਚ ਕੁਝ ਲੁਕਵੀਆਂ ਥਾਵਾਂ ਬਣਾਈਆਂ ਜਿੱਥੇ ਕੁਝ ਫੌਜ ਤੇ ਉਹਨਾਂ ਪਰ ਵੱਡੇ ਅਹੁਦੇਦਾਰ ਰਹਿਣ ਤੇ ਬਣਾਂ ਦੀ ਸੂਹ ਰੱਖਣ। ਜਦ ਕਦੇ ਗੁਰੂ ਜੀ ਸ਼ਿਕਾਰ ਕਰਦੇ ਕਿਸੇ ਸੱਟ ਪੈ ਜਾ ਸਕਣ ਤਾਂ ਟਿਕਾਣੇ ਹੇਠ ਆ ਜਾਣ ਤੇ ਅਚਾਨਕ ਪੈ ਕੇ ਕੱਟ ਵੱਢ ਸ਼ੁਰੂ ਕਰ ਦਿੱਤੀ ਜਾਵੇ। ਇਹ ਵਿਚਾਰ ਕੇ ਇੱਕ ਐਸਾ ਟਿਕਾਣਾ ਮਿੱਥ ਕੇ ਉਸ ਨੂੰ ਮਾਨੋ ਗੁਪਤ ਛਾਉਣੀ ਬਣਾ ਲਿਆ। ਹੋਰ ਛੋਟੇ ਛੋਟੇ ਟਿਕਾਣੇ ਵੀ ਲੁਕਵੇਂ ਬਣਾਏ ਤੇ ਘਾਤ ਵਿੱਚ ਰਹਿਣ ਲੱਗੇ। ਇਹ ਅਸੀਂ ਪਿੱਛੇ ਦੱਸ ਆਏ ਹਾਂ ਕਿ ਅਜਮੇਰ ਚੰਦ ਨੇ ਪੰਮੇ ਨੂੰ ਭੇਜ ਕੇ ਇਹ ਸੁਲਾ ਸਾਲਸੀ ਦੀ ਗੱਲ ਛੇੜੀ ਸੀ ਕਿ ਗੁਰੂ ਜੀ ਸਿੱਖਾਂ ਨੂੰ ਵਰਜ ਦੇਣ ਕਿ ਸਾਡੇ ਪਿੰਡਾਂ ਵਿੱਚੋਂ ਦਾਣਾ ਕਾ ਅੰਨ ਲਈ ਸਖਤੀ ਨਾ ਕਰਿਆ ਕਰਨ। ਇਹ ਮਾਨੋ ਇੱਕ ਵਿਖਾਵਾ ਸੀ ਪਰਦਾ ਪਾਉਣ ਦਾ। ਇਸ ਵੇਲੇ ਰਾਜਿਆਂ ਦੇ ਪ੍ਰਸੰਗ ਚੱਲ ਰਹੇ ਸਨ ਤੇ ਕਿਸੇ ਨੇ ਦੱਸਿਆ ਕਿ ਪਾਤਸ਼ਾਹ ਹੁਣ ਉਹਨਾਂ ਘਾਤ ਲਾਈ ਹੈ ਸੰਘਣੇ ਬਣਾਂ ਵਿੱਚ ਛੁੱਪ ਬੈਠੇ ਹਨ। ਕੋਈ ਲੁਕਵੇਂ ਥਾਂ ਬਣਾਏ ਨੇ, ਆਪੋ ਵਿੱਚ ਬੈਠਦੇ ਹਨ ਅਤੇ ਬੜੇ ਗਰਬ ਨਾਲ ਡੀਂਗਾਂ ਮਾਰਦੇ ਨੇ ਕਿ ਜੇ ਕਿਤੇ ਕਿਸੇ ਬਣ ਵਿੱਚ ਗੁਰੂ ਜੀ ਹੱਥ ਚੜ੍ਹ ਗਏ ਤਾਂ ਪਤਾ ਦੱਸ ਦਿਆਂਗੇ ਕਿ ਸਾਡੇ ਵਿੱਚ ਕਿੰਨੀ ਕੁ ਤਾਕਤ ਹੈ। ਇੱਕ ਸਿੱਖ ਨੇ ਕਿਹਾ, ਪਾਤਸ਼ਾਹ ਸੰਭਲ ਕੇ ਸ਼ਿਕਾਰ ਜਾਣਾ ਚਾਹੀਏ। ਐਸੀਆਂ ਕਈ ਵਿਉਂਤਾਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਪਾਤਸ਼ਾਹ ਚੁੱਪ ਕਰਕੇ ਸੁਣਦੇ ਰਹੇ। ਕਿਸੇ ਇੱਕ ਦਿਨ ਆਪ ਨੇ ਫਰਮਾਇਆ, ਭਾਈ ਗੁਰਸਿੱਖੋ, ਬਹੁਤ ਦਿਨ ਹੋ ਗਏ ਨੇ ਸ਼ਿਕਾਰ ਨਹੀਂ ਚੜ੍ਹੇ। ਸੰਗਤਾਂ ਦੀਆਂ ਵੀ ਵਹੀਰਾਂ ਆ ਰਹੀਆਂ ਸਨ ਔਰ ਇੱਧਰ ਇਲਾਹੀ ਕੰਮਾਂ ਵਿੱਚ ਸਮਾਂ ਸਫਲ ਆ ਰਿਹਾ ਸੀ। ਚਲੋ ਕੱਲ੍ਹ ਸ਼ੇਰ ਦੇ ਸ਼ਿਕਾਰ ਕਿਸੇ ਸੰਘਣੇ ਬਰਾਂ ਵਿੱਚ ਚੱਲ ਗਏ। ਦੂਜੇ ਦਿਨ ਸਵੇਰੇ ਰਣਜੀਤ ਨਗਾਰਾ ਵੱਜ ਪਿਆ, ਖਾਲਸਾ ਤਿਆਰ ਬਰ ਤਿਆਰ ਹੋ ਗਿਆ। ਗੁਰੂ ਸਾਹਿਬ ਆਪ ਵੀ ਕਬਰ ਕੱਸਾ ਕਰਕੇ ਬਲੀ ਘੋੜੇ 'ਤੇ ਚੜ੍ਹ ਕੇ ਆ ਗਏ, ਨਾਲ ਦਲ ਲੈ ਲਿਆ ਅਤੇ ਉਸੇ ਰਾਹ ਟੁਰ ਪਏ ਜਿਸ ਰਾਹੇ ਸੰਘਣੇ ਬਣਾਂ ਵਿੱਚ ਜਾ ਪਹੁੰਚਣਾ ਸੀ। ਨਗਾਰੇ ਵੱਜਦੇ, ਛਲਕਾਂ ਹੁੰਦੀਆਂ, ਸ਼ਿਕਾਰ ਮਾਰਦੇ ਇੱਕ ਉੱਚੇ ਟਿੱਲੇ 'ਤੇ ਜਾ ਪਹੁੰਚੇ। ਚਾਰ ਚੁਫੇਰੇ ਪਹਾੜਾਂ ਦੇ ਬੰਨ ਵੇਖੇ, ਇੱਥੇ ਸਤਿਗੁਰੂ ਜੀ ਨੇ ਖੜੋ ਕੇ ਚਾਰੇ ਪਾਸੇ ਨਜ਼ਰ ਦੌੜਾਈ ਔਰ ਇੱਕ ਤੀਰ ਸੋਧਿਆ। ਫਿਰ ਗੁਰੂ ਜੀ ਨੀਲੇ ਘੋੜੇ 'ਤੇ ਚੜ੍ਹੇ ਹੋਏ ਟਿੱਲੇ ਤੋਂ ਹੇਠਾਂ ਉਤਰੇ ਅਤੇ ਇੱਧਰ ਉੱਧਰ ਸ਼ਿਕਾਰਾਂ ਮਗਰ ਲੱਗੇ। ਇਸ ਤਰ੍ਹਾਂ ਖੇਡਦੇ ਮਲਦੇ ਘੋੜੇ ਸ਼ਿਕਾਰਾਂ ਮਗਰ ਸੁੱਟਦੇ ਬਹੁਤ ਦੂਰ ਨਿਕਲ ਗਏ। ਇੱਥੋਂ ਤਾਂ ਹੀ ਚਲੇ ਗਏ ਕਿ ਰਾਜਿਆਂ ਦੇ ਉਸ ਲੁਕਵੇਂ ਥਾਂ ਦੀ ਮਾਰ ਹੇਠ ਆ ਪਹੁੰਚੇ। ਰਾਜਿਆਂ ਦਾ ਬਣਾਇਆ ਲੁਕਵਾਂ ਵੱਡਾ ਡੇਰਾ ਹੁਣ ਨੇੜੇ ਸੀ। ਉੱਥੇ ਦੋ ਸਰਦਾਰ ਬਲੀਆ ਚੰਦ ਅਤੇ ਆਲਮ ਚੰਦ ਆਪਣੇ ਫੌਜੀਆਂ ਸਮੇਤ ਟਿੱਕੇ ਹੋਏ ਸਨ। ਇਹ ਸਹੀ ਕਰਕੇ ਕਿ ਗੁਰੂ ਜੀ ਅੱਜ ਸ਼ਿਕਾਰ ਚੜ੍ਹੇ ਹਨ ਅਤੇ ਇਸ ਪਾਸੇ ਆ ਨਿਕਲੇ ਹਨ, ਉਹ ਮੁਸਤੈਦ ਹੋ ਗਏ ਅਤੇ ਤਿਆਰ ਹੋ ਰਹੇ ਸਨ ਅਤੇ ਹੁਣ ਇਹ ਸੋ ਪਾ ਕੇ ਕਿ ਅੱਗੇ ਵੱਧ ਆਏ ਹਨ ਅਤੇ ਸਾਡੀ ਜੱਦ ਹੇਠਾਂ ਪਹੁੰਚ ਗਏ ਹਨ, ਉਹ ਬੜੇ ਖੁਸ਼ ਹੋਏ। ਹੁਕਮ ਹੋ ਗਿਆ ਸਵਾਰਾਂ ਨੂੰ ਕਿ ਸਵਾਰ ਹੋ ਜਾਓ, ਤੋੜੇ ਸਲਗਾ ਲਓ। ਰਾਖੀ ਦੇ ਪਿਆਦਿਆਂ ਨੂੰ ਵੀ ਹੁਕਮ ਹੋਇਆ ਕਿ ਤਿਆਰ ਹੋ ਜਾਓ। ਹੁਕਮ ਹੁੰਦੇ ਸਾਰ ਤਿਆਰੇ ਹੋ ਗਏ ਅਤੇ ਜਿੱਧਰੋਂ ਸਿੱਖਾਂ ਦੀ ਬਿੜਕ ਆ ਰਹੀ ਸੀ ਉੱਧਰ ਨੂੰ ਟੁਰ ਪਏ। ਤਾਂਹੀਓ ਪਤਾ ਲੱਗਾ ਖਾਲਸੇ ਜੀ ਨੂੰ, ਆਪਣੇ ਬਹੁਤ ਨੇੜਿਓਂ ਗੋਲੀ ਦੀ ਆਵਾਜ਼ ਆਈ ਅਤੇ ਪਲਕ ਮਗਰੋਂ ਸਵਾਰਾਂ ਦੇ ਸਿਰ ਦਿਸਣ ਲੱਗੇ। ਇੱਧਰੋਂ ਉੱਧਰੀ ਮਸ਼ਕਾਂ ਹੋਣ ਲੱਗੀਆਂ। ਇੱਧਰ ਸਿੰਘ ਥੋੜ੍ਹੇ ਸਨ, ਉੱਧਰ ਫੌਜ ਥੋੜ੍ਹੀ ਵਧੇਰੇ ਸੀ। ਜੋ ਸਿੰਘ ਨਾਲ ਸਨ ਸਨ ਤਾਂ ਬਲਕਾਰੀ, ਪਰ ਕੁਝ ਕਿਸੇ ਵੇਲੇ ਗਰਭ ਦੀ ਗੱਲ ਕੀਤੀ ਸੀ ਇਹਨਾਂ ਨੇ ਕਿ ਖਾਲਸਾ ਹੁਣ ਬਲੀ ਹੋ ਗਿਆ, ਗੁਰੂ ਜੀ ਛੁੱਟੀ ਦੇ ਦੇਣ ਤਾਂ ਦਿੱਲੀ ਮਾਰ ਲਈਏ, ਆ ਬਣੇ ਤਾਂ ਖਾਲਸਾ ਇਕੱਲਾ ਹੀ ਦੁਸ਼ਮਣ ਨੂੰ ਦਲ ਆਵੇ। ਸੋ ਹੁਣ ਸਮਾਂ ਦੇਖ ਕੇ ਜਦ ਯੁੱਧ ਮੱਚ ਗਿਆ ਤਾਂ ਗੁਰੂ ਜੀ ਪੂਰਬ ਰੁੱਖ ਨੂੰ ਹੋ ਕੇ ਖਾਲਸੇ ਤੋਂ ਜ਼ਰਾ ਉਹਲਾ ਜਿਹਾ ਕਰਕੇ ਉਚੇਰੇ ਥਾਂ 'ਤੇ ਖੜ੍ਹੇ ਹੋਏ ਜਿੱਥੋਂ ਸਾਰੇ ਜੰਗ ਦਾ ਨਜ਼ਾਰਾ ਦਿਸਦਾ ਸੀ। ਯੁੱਧ ਖੂਬ ਛਿੜਿਆ ਅਤੇ ਖਾਲਸਾ ਖੂਬ ਲੜਿਆ, ਪਰ ਥੋੜ੍ਹੇ ਬਹੁਤਿਆਂ ਦੇ ਸਾਹਮਣੇ ਸਾਰੇ ਦਾਵਾਂ ਘਾਵਾਂ ਨੂੰ ਨਹੀਂ ਸੰਘਣ ਬਚਾ ਸਕਦੇ। ਲੜੇ, ਡਾਢੇ ਲੜੇ, ਵੱਧ ਵੱਧ ਕੇ ਲੜੇ, ਪਰ ਬਹੁਤ ਜ਼ੋਰ ਪੈਣ 'ਤੇ ਪੈਰ ਪਿੱਛੇ ਨੂੰ ਹਟੇ। ਹੁਣ ਸ਼ਿਕਾਰ ਵਿੱਚ ਇੱਧਰ ਉੱਧਰ ਗਏ ਦਸਤੇ ਵੀ ਗੋਲੀ ਦੀ ਛੁੰਕਾਰ ਸੁਣ ਕੇ ਆ ਪਹੁੰਚੇ। ਘੋਰ ਸੰਗਰਾਮ ਮੱਚ ਗਿਆ, ਪਰ ਸਿੱਖਾਂ ਦੇ ਮਨ ਵਿਚਲਾ ਗਏ ਅਤੇ ਪੈਰ ਉੱਖੜ ਗਏ। ਉਸ ਵੇਲੇ ਜਦ ਡਿੱਠੋ ਨੇ ਕਿ ਸ੍ਰੀ ਕਲਗੀਧਰ ਜੀ ਵਿੱਚ ਨਹੀਂ ਹਨ, ਵਿਚਾਰਨ ਹਮਕੋ ਸ਼ੋਰ ਗਏ ਕਰ ਭਾਣਾ, ਕੋ ਜਾਣੇ ਮਨ ਮੈਂ ਕਿਆ ਆਣਾ। ਐਂ ਘਬਰਾ ਕੇ ਪੈਰ ਪਿੱਛੇ ਸੁੱਟਿਆ ਤਾਂ ਪਹਾੜੀਏ ਜ਼ੋਰ ਪਾ ਕੇ ਮਗਰ ਆਏ। ਚਾਹੇ ਫਿਰ ਫਿਰ ਕੇ ਪਹਾੜੀਆਂ ਨਾਲ ਸੋਹਣਾ ਮੁਕਾਬਲਾ ਕਰਦੇ ਰਹਿ, ਪਰ ਪੈਰ ਨਾ ਰੁਕਦੇ। ਪੈਂਤੜਾ ਪਿੱਛੇ ਸੁੱਟੀ ਜਾਣਾ ਅਤੇ ਸਫ ਨਾ ਉੱਖਣ ਦੇਣੇ ਅਤੇ ਲੜਦੇ ਚੱਲਣਾ, ਇਉਂ ਜਿਵੇਂ ਵੱਧ ਕੇ ਲੜ ਰਹੇ ਹੋਣ, ਇਹ ਗੁਣ ਜਾਪਦਾ ਹੈ ਖਾਲਸੇ ਨੇ ਮੁੱਢ ਤੋਂ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਕਿੰਤੂ ਅੱਜ ਚਾਹੇ ਹੁਣ ਸਾਰਾ ਜ਼ੋਰ ਸਿੱਖਾਂ ਨੇ ਲਾ ਲਿਆ, ਪਰ ਪੇਸ਼ ਨਾ ਗਈ ਅਤੇ ਕੋਈ ਆਸ ਬਚਨੋਂ ਵੀ ਨਾ ਰਹੀ। ਤਦੋਂ ਨੂੰ ਹੋਸ਼ ਆਈ ਕਿ ਬਲਾਂ ਦੇ ਦਾਤੇ ਸ੍ਰੀ ਕਲਗੀਧਰ ਜੀ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਹੈ। ਸਾਰਾ ਬਲ ਪਾਇਆ ਪਰ ਫਤਿਹ ਨਾ ਆਈ। ਉਹ ਵਾਹਿਗੁਰੂ ਜੀ ਦੇ ਹਨ ਅਤੇ ਫਤਿਹ ਵੀ ਵਾਹਿਗੁਰੂ ਜੀ ਦੀ ਹੈ। ਸਾਡੇ ਅੰਦਰ ਮਲਾਲ ਆਇਆ ਕਿ ਸ਼ਾਇਦ ਫਤਿਹ ਸਾਡੀ ਹੈ, ਨਹੀਂ, ਇਹ ਸਮੁੱਚੇ ਖਾਲਸੇ ਦੀ ਫਤਿਹ ਹੈ। ਸਾਡੇ ਵਿੱਚ ਸਤਿਗੁਰ ਨੇ ਆਪਣੇ ਆਪ 'ਤੇ ਭਰੋਸਾ ਭਰ ਦਿੱਤਾ ਹੈ। ਅਸੀਂ ਸਵੈ ਟੇਕ ਵਾਲੇ ਬੰਦੇ ਬਣਾਏ ਪਰ ਇਹੋ ਸਵੈ ਟੇਕ ਕਿਸੇ ਵੇਲੇ ਵੱਧ ਕੇ ਹੰਕਾਰ ਬਣ ਜਾਂਦੀ ਹੈ। ਸਤਿਗੁਰੂ ਨੂੰ ਚੜ੍ਹਦੀਆਂ ਕਲਾ ਤਾਂ ਪਿਆਰੀਆਂ ਹਨ ਪਰ ਹੰਕਾਰ ਨਹੀਂ ਪਾਉਂਦਾ। ਖਬਰੇ ਇਸੇ ਕਰਕੇ ਲੋਪ ਹੋ ਗਏ ਹਨ। ਇਹ ਕੁਛ ਵਿਚਾਰਾਂ ਕਰਦੇ ਕੁਝ ਸਿੰਘ ਘੋੜੇ ਦੌੜਾ ਕੇ ਪੂਰਬਲੀ ਦਿਸ਼ਾ ਨੂੰ ਜਦੋਂ ਦੌੜੇ ਤਾਂ ਸੱਚੇ ਪਾਤਸ਼ਾਹ ਨੂੰ ਜਾ ਲੱਭਿਆ। ਆਪ ਪੂਰਬ ਦਿਸ਼ਾ ਵੱਲ ਨੂੰ ਇੱਕ ਡਾਢੇ ਸੋਹਣੇ ਉੱਚੇ ਨਜ਼ਾਰੇ ਥਾਂ 'ਤੇ ਘੋੜੇ 'ਤੇ ਸਵਾਰ ਖੜ੍ਹੇ ਸਨ ਅਤੇ ਜੰਗ ਦਾ ਸਾਰਾ ਹਾਲ ਤੱਕ ਰਹੇ ਸਨ। ਇੰਦਰ ਸਿੰਘ ਅਪੜੇ ਅਤੇ ਬਿਰਧ ਦਾ ਵਾਸਤਾ ਪਾ ਕੇ ਪੁਕਾਰੇ, ਸੱਚੇ ਪਾਤਸ਼ਾਹ ਜੀਓ, ਆਪਣਾ ਬਿਰਧ ਪਾਲੋ, ਰੱਖਿਆ ਕਰੋ। ਤੇਰੇ ਹਾਂ ਪਾਤਸ਼ਾਹ, ਮਾੜੇ ਹਾਂ ਚੰਗੇ ਹਾਂ ਫਿਰ ਵੀ ਆਪਦੇ ਹਾਂ। ਸਾਡੇ ਅਵਗੁਣ ਨਾ ਤੱਕੋ, ਆਪਣੇ ਬਿਰਧ ਵੱਲ ਤੱਕੋ। ਹੇ ਦਾਤਾ, ਬਿਰਧ ਬਾਣੇ ਦੀ ਲਾਜਪਤ ਰੱਖੋ, ਆਪਣੇ ਖਾਲਸੇ ਨੂੰ ਬਚਾਓ। ਆਪ ਦਾ ਬਿਰਧ ਹੈ ਖਾਲਸੇ ਦੀ ਹਰ ਬਾਬ ਰੱਖਿਆ ਕਰਨੀ, ਸਭ ਥਾਂ ਸਹਾਈ ਹੋਣਾ। ਪਾਤਸ਼ਾਹ ਇਸ ਵੇਲੇ ਬੌੜੀ ਕਰੋ ਅਤੇ ਖਾਲਸੇ ਦੀ ਹਾਰ ਨਾ ਹੋਵੇ। ਇਹ ਪੁਕਾਰ ਸੁਣ ਕੇ ਗੁਰੂ ਜੀ ਤੱਕੇ, ਮੁਸਕਰਾਏ ਅਤੇ ਫਿਰ ਪੱਥੇ ਵਿੱਚੋਂ ਤੀਰ ਲਿਆ, ਬੀਰ ਆਸਣ ਹੋਏ ਅਤੇ ਸਿੰਘਾਂ ਵੱਲ ਤੱਕ ਕੇ ਬੋਲੇ, ਸਿਦਕ ਪੁਕਾਰੇ ਖਾਲਸਾ ਗੁਰ ਕੀ ਬਾਣੀ ਪਾਠ, ਆਪ ਸਿੰਘ ਆਪੇ ਬਿਪਨ ਬਿਰਧ ਬਿਹਾਰੀ ਰਾਠ। ਜਿਸ ਟਿਕਾਣੇ ਗੁਰੂ ਜੀ ਖੜ੍ਹੇ ਸੀ ਸੋ ਬੜੇ ਲਾਭ ਦਾ ਟਿਕਾਣਾ ਸੀ। ਜੰਗ ਭੂਮੀ 'ਤੇ ਸਾਰੀ ਨਿਗਾਹ ਪੈਂਦੀ ਸੀ ਅਤੇ ਉਚੇਰਾ ਥਾਂ ਸੀ। ਇੱਥੋਂ ਹੁਣ ਗੁਰੂ ਜੀ ਨੇ ਬੀਰਾ ਸੁਣੋ ਕੇ ਤੀਰ ਚਲਾਇਆ ਜੋ ਛੂਕਦਾ ਗਿਆ ਅਤੇ ਵਧੇ ਆ ਰਹੇ ਦੁਸ਼ਮਣ ਵਿੱਚ ਜਾ ਵੱਜਾ। ਐਂ ਪੰਜ ਤੀਰ ਵਾਰੋ ਵਾਰੀ ਚਲਾਏ ਜੋ ਐਂ ਟਿਕਾਣੇ ਪਹੁੰਚ ਕੇ ਜਾਪਦਾ ਹੈ ਕਿ ਵੈਰੀ ਦੇ ਜ਼ਰੂਰੀ ਜ਼ਰੂਰੀ ਬੰਦਿਆਂ ਨੂੰ ਜਾ ਲੱਗੇ। ਉਹਨਾਂ ਪਰ ਅਚਾਨਕ ਮਾਰ ਪੈਣ ਨਾਲ ਅਤੇ ਜ਼ਰੂਰੀ ਆਦਮਿਆਂ ਦੇ ਡਿੱਗਣ ਨਾਲ ਜਿਹੜਾ ਵਧਣ ਦਾ ਕਰਮ ਸੀ ਉਹ ਰੁਕ ਗਿਆ। ਹੁਣ ਝਿਜਕ ਕੇ ਖਲੋ ਗਏ। ਇਸ ਵੇਲੇ ਲਿਖਿਆ ਹੈ ਕਿ ਇਉਂ ਜਾਪੇ ਜਿਵੇਂ ਆਕਾਸ਼ ਵਿੱਚ ਦਲਾਂ ਦੇ ਦਲ ਆ ਗਏ ਨੇ, ਕੋਈ ਆਕਾਸ਼ੀ ਫੌਜ ਪਹੁੰਚ ਗਈ। ਖਾਲਸੇ ਨੂੰ ਗੁਰੂ ਜੀ ਨੇ ਦਿਖਾਇਆ ਅਤੇ ਆਗਿਆ ਕੀਤੀ ਹੈ ਕਿ ਜਾਓ ਲੜੋ, ਅਸੀਂ ਇੱਥੋਂ ਮੈਦਾਨ ਸੰਭਾਲਾਂਗੇ। ਇਹ ਰੰਗ ਵੇਖ ਕੇ ਅਤੇ ਗੁਰੂ ਜੀ ਦੇ ਪੰਜਾਂ ਤੀਰਾਂ ਦੀ ਬਰਕਤ ਨਾਲ ਦੁਸ਼ਮਣ ਦੇ ਅਟਕੇ ਹੋਏ ਪੈਰ ਤੱਕ ਕੇ ਖਾਲਸਾ ਨਵੀਂ ਜਾਨ ਦੇ ਨਾਲ, ਨਵੇਂ ਜੋਸ਼ ਦੇ ਨਾਲ ਫਿਰ ਮੁੜਿਆ ਅਤੇ ਜਾ ਯੁੱਧ ਵਿੱਚ ਦੱਸਿਆ। ਬਾਕੀ ਸਾਰੇ ਵੀਰਾਂ ਨੂੰ ਪੁਕਾਰ ਕੇ ਦੱਸ ਦਿੱਤਾ ਕਿ ਗੁਰੂ ਜੀ ਰਿੜੀਏ ਖੜ੍ਹੇ ਤੀਰ ਚਲਾ ਰਹੇ ਹਨ, ਦੇਖੋ ਦੁਸ਼ਮਣ ਰੁਕ ਗਿਆ ਹੈ, ਆਓ ਤੱਕੋ ਕਿੰਨੇ ਪਹਾੜੀਏ ਤੀਰ ਪਰੋਤੇ ਡਿੱਗੇ ਪਏ ਹਨ, ਅਸਮਾਨਾਂ ਵੱਲ ਵੇਖੋ ਅਗੰਮੀ ਫੌਜਾਂ ਕਿਵੇਂ ਝਾਂਵਲੇ ਦੇ ਰਹੀਆਂ ਹਨ। ਨੱਠੇ ਜਾਂਦੇ ਅਤੇ ਮਾਰ ਦੀ ਜੱਦ ਹੇਠਾਂ ਮਾਰ ਖਾ ਰਹੇ ਖਾਲਸੇ ਵਿੱਚ ਨਵੀਂ ਜਾਨ ਆ ਗਈ, ਸਾਰੇ ਰੁਕ ਗਏ ਅਤੇ ਪੈਰ ਜਮਾ ਕੇ ਅੜ ਖਲੋਤੇ। ਹੁਣ ਯੁੱਧ ਹੋਰ ਸ਼ਕਲ ਪਕੜ ਗਿਆ। ਸਿੱਖਾਂ ਪਰ ਵਧੇ ਆਉਣਾ ਪਹਾੜੀਆਂ ਦਾ ਠੱਸਾ ਖਾ ਗਿਆ ਅਤੇ ਉਹਨਾਂ ਨੂੰ ਆਪਣੇ ਵਿੱਚੋਂ ਡਿੱਗਦੇ ਆਦਮੀ ਵੇਖ ਕੇ ਘਬਰਾ ਹੋਣ ਲੱਗਾ ਕਿ ਇਹ ਤੀਰ ਨਿਸ਼ਾਨਿਓ ਨਾ ਉੱਕਣ ਵਾਲੇ ਕਿੱਥੋਂ ਪੈ ਰਹੇ ਨੇ। ਸੋ ਬਚਾਓ ਦੇ ਵਿਚਾਰ ਕਰਕੇ ਉਹ ਰੁਕੇ। ਖਾਲਸੇ ਨੇ ਹੁਣ ਤੋਮਲ ਯੁੱਧ ਮਚਾ ਦਿੱਤਾ ਜਿਸ ਨੂੰ ਆਹਮੋ ਸਾਹਮਣੇ ਦਾ ਯੁੱਧ ਆਖਦੇ ਹਨ। ਦੁਵੱਲੀ ਸੰਗਰਾਮ ਖੂਬ ਜ਼ੋਰ ਦਾ ਹੋਇਆ, ਦੁਵੱਲੀ ਸ਼ਸਤਰ ਚੱਲ ਰਹੇ ਹਨ, ਲਹੂ ਵਹਿ ਰਿਹਾ, ਬਸਤਰ ਭਿੱਜ ਰਹੇ ਹਨ, ਉਧਰੋਂ ਉਧਰੇ ਗੁੱਸਾ ਕ੍ਰੋਧ ਵੱਧ ਰਿਹਾ। ਜਿੱਥੇ ਗੁਰੂ ਜੀ ਖੜ੍ਹੇ ਸਨ ਕਰਾਉਂਦੇ ਦੇ ਬੂਟੇ ਥੱਲੇ, ਸਭ ਥਾਂ ਹੋਏ ਸਹਾਈ ਹੋਣ ਵਾਲੇ ਸਹਾਈ ਹੋ ਰਹੇ ਸਨ, ਆਪ ਦੇ ਅਚੁੱਕ ਤੀਰ ਆ ਰਹੇ ਸਨ, ਸਤਿਗੁਰੂ ਦੇ ਤੀਰ ਨਿਸ਼ਾਨੇ ਬੰਨ ਬੰਨ ਕੇ ਪੈਂਦੇ ਅਤੇ ਵੈਰੀ ਦਲ ਵਿੱਚ ਉਸ ਪਤੇ ਦੇ ਨਿਸ਼ਾਨੇ ਫੁੰਡਦੇ ਜਿੱਥੇ ਜਿੱਥੇ ਫੌਜਾਂ ਦੇ ਸਰਦਾਰ ਸਨ, ਉਹਨਾਂ ਦੇ ਸਾਹਸ ਨੂੰ ਤੋੜਦੇ ਸਨ, ਹੈਰਾਨੀ ਅਤੇ ਘਬਰਾ ਪਾਉਂਦੇ ਸਨ। ਖਾਲਸਾ ਜੀ ਆਪਣੇ ਸਦਾ ਦੇ ਸਹਾਈ ਮਾਲਕ ਦੇ ਕਰਤਾਵ ਨੂੰ ਵੇਖ ਕੇ ਚੜ੍ਹਦੀ ਕਲਾ ਦੇ ਵਿੱਚ ਪ੍ਰਤੀਤ ਹੋ ਰਹੇ ਸਨ। ਭਾਵੇਂ ਥੋੜ੍ਹੇ ਸਨ ਪਰ ਗੁਰੂ ਕਾ ਉੱਚਾ ਹੱਥ ਦੁਸ਼ਮਣ ਦੇ ਕਹਿਰ ਕਰ ਰਿਹਾ ਸੀ, ਗੈਬੀ ਫੌਜਾਂ ਸਾਡੀ ਮਦਦ ਕਰ ਰਹੀਆਂ ਸਨ, ਇਹ ਖਾਲਸੇ ਨੇ ਅਨੁਭਵ ਕੀਤਾ। ਪਰੀ ਆਕਾਸ਼ੀ ਫੌਜਾਂ ਆਏ, ਜਿਤ ਕਿਤ ਦੇਖ ਰਹੇ ਬਿਸਮਾਏ, ਸੋ ਵਧੇ ਹੌਸਲੇ ਵਿੱਚ, ਵਧੇ ਸ੍ਰੀ ਭਰੋਸੇ ਵਿੱਚ ਖਾਲਸਾ ਡਾਢਾ ਅੜ ਕੇ ਲੜਿਆ।